ओम शांति। आज सुनते हां 28 सितंबर 2024 दे बाबा दी साकार महावाक बाबा फूले मिठे बच्चे जदो तुसी नंबरवार सतो प्रधान बनोगे ओदो ए नेचुरल कैलामिटीज विनाश दा फोर्स वतेगा ते पुरानी दुनिया खत्म होवेगी। प्रश्न है केड़ा पुरुषार्थ करन वालिया नू बाप दा पूरा वरसा प्राप्त हुंदा है। केड़ा पुरुषार्थ करन वालिया नू बाप दा पूरा वरसा प्राप्त हुंदा है। उत्तर पूरा वरसा लेना है ता पहले बाप नू अपना वारिस बनाओ, अर्थात जो कुछ तुहाडे कोल है ओ सब बाप ते बलिहार कर दियो। बाप नू अपना बच्चा बना लो ता पूरे वर्षे दे अधिकारी बन जाओगे। दूजा संपूर्ण पवित्र बनो ता ही पूरा वर्षा मिलेगा। संपूर्ण पवित्र नहीं ता मोचरा खाके थोड़ी जी मानी यानी रोटी मिल जाएगी। ओम शांति। बच्चियां नू सिर्फ एक दी याद विच नहीं बैठना, तीन दी याद विच बैठना है। पले इको ने पर तुसी जानदे हो ओ बाप भी है, शिक्षक भी है, सतगुरु भी है, सानू वापस ले जान वाला है। ए नवी गल तुसी बच्चे समझदे हो, बच्चे होके जानदे हो। ए जो भक्ति सिखांदे ने, शास्त्र सुनांदे ने, ओ सब ने मनुख, एना नू मनुख नहीं कहांगे। एता है निराकार। निराकार आत्मावां नू वैद पढ़ांदे ने, आत्मा शरीर द्वारा सुनदी है। ए ज्ञान बुद्धि विच होना चाहिदा है। हुण तुसी बेखत दे बाप दी याद विच बैठे हो। बेखत दे बाप ने कहा रूहानी बच्चो मेनू याद करो ता पाप घट जानगे। एथे शास्त्र आदि दी कोई गल नहीं। जानदे हो बाप तो असी राजयोग द्वारा वरसा लै रहे हां। बाबा सानू राजयोग सिखा रहे ने। किन्ना भारी टीचर है। उच्ची ते उच्चा पदवी भी उच्ची ते उच्ची प्राप्त करांदे ने। जद तुसी सतो प्रधान बन जाओगे नंबर वार पुरुषार्थ अनुसार ओदो लड़ाई लगेगी। नैचुरल कैलामिटीज भी होनगियां। याद भी जरूर करना है। बुद्धि विच सारा ज्ञान होना चाहिदा है। सिर्फ एक बार पुरुषोत्तम संगम युक्ति बाप आके समझांदे ने। नवी दुनिया दे लई छोटे बच्चे भी बाप नू याद करते ने। तुसी ता समझदार हो, जानदे हो बाप नू याद करन नाल विकर्म विनाश होनगी। बाप तो उच्च पद पावांगे ए भी जानदे हो। एना लक्ष्मी नारायण ने नवी दुनिया विच जो पद पाया ओशी बाबा तो ही पाया। ए लक्ष्मी नारायण फिर 84 दा चक्कर लगा के हुन ब्रह्मा सरस्वती बने ने। ए फिर भविख विच श्री लक्ष्मी नारायण बनेगी। हुन पुरुषार्थ कर रहे ने। सृष्टि दे आत्मत अंत दी नॉलेज हुन तुहाडे कोल है। तुसी अंध शर्ता तो देवताओं दे अगे मत्था नहीं चुगाओगे। देवताओं दे अगे मनुख जाके अपने आप नू पतित सिद्ध करदे ने। कहंदे ने तुसी सर्व गुण संपन्न हो, असी पापी विकारी हां, कोई गुण नहीं। तुसी जिन्ना दी महिमा गांदे सी हुन तुसी खुद बन रहे हो। कहंदे ने बाबा ए शास्त्र आदि कदों तो पढ़ना शुरू होया। बाबा कहंदे जदों तो रावण राज शुरू होया। ए सब भक्ति दी समग्री है। तुसी जदों एथे बैठदे हो बुद्धि विच सारा ज्ञान धारण होना चाहिदा है। ए संस्कार आत्मा लै जावेगी। भक्ति दे संस्कार नहीं जाने। भक्ति दे संस्कार वाले पुराने दुनिया विच मनुखा कोल ही जन्म लैणगे। ए भी जरूर है। तुहाडी बुद्धि विच ए ज्ञान दा चक्कर चलना चाहिदा है। नान नान बाबा नू भी याद करना है। बाबा साडा बाप भी है। बाप नू याद किता जांदा है ताकि विकर्म विनाश होन। बाबा साडा टीचर भी है। पढ़ाई बुद्धि विच आएगी। सृष्टि चक्कर दा ज्ञान बुद्धि विच है, जिस नाल तुसी चक्रवर्ती राजा बनोगे। याद दी यात्रा चल रही है। ओम शांति। भक्ति ते ज्ञान। बाप नू कहा जांदा ज्ञान दा सागर। ਉਹਨਾਂ ਨੂੰ ਭਗਤੀ ਦਾ ਸਾਰਾ ਪਤਾ ਹੈ। ਭਗਤੀ ਕਦੋਂ ਸ਼ੁਰੂ ਹੋਈ, ਕਦੋਂ ਪੂਰੀ ਹੋਏਗੀ, ਮਨੁੱਖਾਂ ਨੂੰ ਪਤਾ ਨਹੀਂ। ਬਾਬਾ ਕੇ ਸਮਝਾਉਂਦੇ ਨੇ, ਸਤਯੁਗ ਵਿਚ ਤੁਸੀਂ ਦੇਵੀ ਦੇਵਤਾ ਵਿਸ਼ਵ ਦੇ ਮਾਲਿਕ ਸੀ। ਉਥੇ ਭਗਤੀ ਦਾ ਨਾਮ ਨਹੀਂ, ਇਕ ਵੀ ਮੰਦਰ ਨਹੀਂ ਸੀ, ਸਭ ਦੇਵੀ ਦੇਵਤਾ ਹੀ ਸੀ। ਪਿੱਛੇ ਜਦੋਂ ਆਦੀ ਦੁਨੀਆਂ ਪੁਰਾਣੀ ਹੁੰਦੀ ਹੈ, ਯਾਨੀ 2500 ਵਰੇ ਪੂਰੇ ਹੁੰਦੇ ਨੇ, ਤ੍ਰੇਤਾ ਦੁਆਪਰ ਦਾ ਸੰਗਮ ਹੁੰਦਾ ਹੈ, ਉਦੋਂ ਰਾਵਣ ਆਉਂਦਾ ਹੈ। ਸੰਗਮ ਜ਼ਰੂਰ ਚਾਹੀਦਾ ਹੈ, ਤ੍ਰੇਤਾ ਤੇ ਦੁਆਪਰ ਦੇ ਸੰਗਮ ਤੇ ਰਾਵਣ ਆਉਂਦੇ ਨੇ, ਜਦਕਿ ਦੇਵੀ ਦੇਵਤਾ ਵਾਮ ਮਾਰਗ ਵਿਚ ਗਿਰਦੇ ਨੇ। ਇਹ ਸਿਵਾਏ ਤੁਹਾਡੇ ਕੋਈ ਨਹੀਂ ਜਾਣਦਾ। ਬਾਪ ਵੀ ਆਉਂਦੇ ਨੇ ਕਲਯੁਗ ਅੰਤ ਸਤਯੁਗ ਆਦਿ ਦੇ ਸੰਗਮ ਤੇ, ਰਾਵਣ ਵੀ ਆਉਂਦਾ ਹੈ ਤ੍ਰੇਤਾ ਤੇ ਦੁਆਪਰ ਦੇ ਸੰਗਮ ਤੇ। ਹੁਣ ਉਸ ਸੰਗਮ ਨੂੰ ਕਲਿਆਣਕਾਰੀ ਨਹੀਂ ਕਹਾਂਗੇ, ਉਹਨਾਂ ਨੂੰ ਅਕਲਿਆਣਕਾਰੀ ਹੀ ਕਹਾਂਗੇ। ਬਾਪ ਦਾ ਨਾਮ ਹੀ ਹੈ ਕਲਿਆਣਕਾਰੀ। ਦੁਆਪਰ ਤੋਂ ਅਕਲਿਆਣਕਾਰੀ ਯੁੱਗ ਸ਼ੁਰੂ ਹੁੰਦਾ ਹੈ। ਬਾਪ ਤਾਂ ਹੈ ਚੇਤਨ ਬੀਜ ਰੂਪ, ਉਹਨਾਂ ਨੂੰ ਸਾਰੇ ਝਾੜ ਦੀ ਨੌਲੇਜ ਹੈ। ਉਹ ਬੀਜ ਵੀ ਜੇਕਰ ਚੇਤਨ ਹੁੰਦਾ ਤਾਂ ਸਮਝਾਂਦਾ ਕਿ ਮੇਰੇ ਤੋਂ ਝਾੜ ਐਵੇਂ ਨਿਕਲਦਾ ਹੈ, ਪਰ ਜੜ ਹੋਣ ਦੇ ਕਾਰਨ ਦੱਸ ਨਹੀਂ ਸਕਦਾ। ਅਸੀਂ ਸਮਝ ਸਕਦੇ ਹਾਂ ਬੀਜ ਪਾਉਣ ਤੋਂ ਪਹਿਲੇ ਝਾੜ ਕਿੰਨਾ ਛੋਟਾ ਨਿਕਲਦਾ ਹੈ, ਫਿਰ ਵੱਡਾ ਹੋ ਫਲ ਦੇਣਾ ਸ਼ੁਰੂ ਕਰਦਾ ਹੈ। ਪਰ ਚੇਤਨ ਹੀ ਸਭ ਕੁਝ ਦੱਸ ਸਕਦੇ ਨੇ। ਦੁਨੀਆਂ ਵਿਚ ਅੱਜਕਲ ਮਨੁੱਖ ਕੀ ਕਰਦੇ ਰਹਿੰਦੇ, ਇਨਵੈਨਸ਼ਨ ਨਿਕਾਲਦੇ ਰਹਿੰਦੇ, ਚੰਦਰਮਾ ਵਿਚ ਜਾਣ ਦੀ ਕੋਸ਼ਿਸ਼ ਕਰਦੇ ਨੇ। ਇਹ ਸਭ ਗੱਲਾਂ ਤੁਸੀਂ ਹੁਣ ਸੁਣ ਰਹੇ ਹੋ। ਚੰਦਰਮਾ ਦੀ ਤਰਫ਼ ਕਿੰਨਾ ਉੱਚਾ, ਲੱਖਾਂ ਮਾਈਲ ਲੱਖਾਂ ਮੀਲਾਂ ਤੱਕ ਚਲੇ ਜਾਂਦੇ, ਜਾਂਚ ਕਰਨ ਦੇ ਲਈ ਕਿ ਦੇਖੀਏ ਚੰਦਰਮਾ ਕੀ ਚੀਜ਼ ਹੈ। ਸਮੁੰਦਰ ਵਿਚ ਕਿੰਨਾ ਦੂਰ ਤੱਕ ਜਾਂਦੇ ਨੇ, ਜਾਂਚ ਕਰਦੇ ਨੇ, ਪਰ ਅੰਤ ਨਹੀਂ ਪਾ ਸਕਦੇ, ਪਾਣੀ ਹੀ ਪਾਣੀ ਹੈ। ਐਰੋਪਲੇਨ ਵਿਚ ਉੱਪਰ ਜਾਂਦੇ, ਉਹਨਾਂ ਨੂੰ ਪੈਟਰੋਲ ਇੰਨਾ ਪਾਉਣਾ ਪੈਂਦਾ ਜੋ ਵਾਪਿਸ ਵੀ ਆ ਸਕਣ। ਆਕਾਸ਼ ਬੇਹੱਦ ਦਾ ਹੈ ਨਾ, ਸਾਗਰ ਵੀ ਬੇਹੱਦ ਹੈ। ਜਿਵੇਂ ਬੇਹੱਦ ਦਾ ਗਿਆਨ ਦਾ ਸਾਗਰ, ਉਵੇਂ ਪਾਣੀ ਹੈ ਬੇਹੱਦ ਦਾ ਸਾਗਰ। ਆਕਾਸ਼ ਤੱਤਵ ਵੀ ਬੇਹੱਦ ਹੈ, ਧਰਤੀ ਵੀ ਬੇਹੱਦ ਹੈ। ਚੰਦੇ ਜਾਓ ਸਾਗਰ ਦੇ ਹੇਠਾਂ, ਫਿਰ ਧਰਤੀ ਹੈ। ਪਹਾੜ ਕਿਸ ਤੇ ਖੜੇ ਨੇ, ਧਰਤੀ ਤੇ। ਫਿਰ ਧਰਤੀ ਨੂੰ ਖੋਜਦੇ ਨੇ, ਪਹਾੜ ਨਿਕਲ ਆਂਦਾ, ਉਸ ਦੇ ਹੇਠਾਂ ਪਾਣੀ ਵੀ ਨਿਕਲ ਆਂਦਾ। ਸਾਗਰ ਵੀ ਧਰਤੀ ਤੇ ਹੈ, ਉਸ ਦਾ ਕੋਈ ਅੰਤ ਨਹੀਂ ਪਾ ਸਕਦੇ, ਕਿਥੋਂ ਤੱਕ ਪਾਣੀ ਹੈ, ਕਿਥੋਂ ਤੱਕ ਧਰਤੀ ਹੈ। ਪਰਮ ਪਿਤਾ ਪਰਮਾਤਮਾ ਜੋ ਬੇਹੱਦ ਦਾ ਬਾਪ ਹੈ, ਉਹਨਾਂ ਦੇ ਲਈ ਬੇਅੰਤ ਨਹੀਂ ਕਹਾਂਗੇ। ਮਨੁੱਖ ਤਾਂ ਕਹਿੰਦੇ ਈਸ਼ਵਰ ਬੇਅੰਤ ਹੈ, ਮਾਇਆ ਵੀ ਬੇਅੰਤ ਹੈ, ਪਰ ਤੁਸੀਂ ਸਮਝਦੇ ਹੋ ਈਸ਼ਵਰ ਬੇਅੰਤ ਹੋ ਨਹੀਂ ਸਕਦਾ। ਬਾਕੀ ਇਹ ਆਕਾਸ਼ ਬੇਅੰਤ ਹੈ, ਇਹ ਪੰਜ ਤੱਤ ਨੇ, ਆਕਾਸ਼ ਵਾਯੂ ਜਲ ਅਗਨੀ, ਇਹ ਸਾਰੇ ਤੱਤਵ ਜਦੋਂ ਤਮੋ ਪ੍ਰਧਾਨ ਬਣ ਜਾਂਦੇ ਨੇ, ਆਤਮਾ ਵੀ ਤਮੋ ਪ੍ਰਧਾਨ ਬਣ ਜਾਂਦੀ ਹੈ, ਉਦੋਂ ਬਾਪ ਆ ਕੇ ਸਤੋ ਪ੍ਰਧਾਨ ਬਣਾਉਂਦੇ ਨੇ। ਕਿੰਨੀ ਛੋਟੀ ਜਿਹੀ ਆਤਮਾ 84 ਜਨਮ ਭੋਗਦੀ ਹੈ, ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਇਹ ਨਾਟਕ ਅਨਾਦਿ ਹੈ, ਇਸਦਾ ਅੰਤ ਨਹੀਂ ਹੋ ਸਕਦਾ, ਇਹ ਪਰੰਪਰਾ ਤੋਂ ਚੱਲਿਆ ਆਇਆ। ਕਦੋਂ ਤੋਂ ਸ਼ੁਰੂ ਹੋਇਆ ਜਾਂ ਕਹੀਏ ਫਿਰ ਤਾਂ ਕਹਾਂਗੇ ਅੰਤ ਵੀ ਹੋਵੇ। ਬਾਕੀ ਇਹ ਸਮਝਾਣੀ ਹੈ ਕਦੋਂ ਤੋਂ ਨਵੀਂ ਦੁਨੀਆਂ ਸ਼ੁਰੂ ਹੁੰਦੀ ਹੈ, ਫਿਰ ਪੁਰਾਣੀ ਹੁੰਦੀ ਹੈ। ਇਹ 5000 ਵਰਿਆਂ ਦਾ ਚੱਕਰ ਜੋ ਫਿਰਦਾ ਹੀ ਰਹਿੰਦਾ ਹੈ। ਹੁਣ ਤੁਸੀਂ ਇਹ ਗੱਲਾਂ ਜਾਣਦੇ ਹੋ, ਬਾਕੀ ਉਹਨਾਂ ਨੇ ਤਾਂ ਗਪੋੜਾ ਲਗਾ ਦਿੱਤਾ। ਸ਼ਾਸਤਰਾਂ ਵਿਚ ਲਿਖਿਆ ਸਤਯੁਗ ਦੀ ਉਮਰ ਇੰਨੇ ਲੱਖਾਂ ਵਰੇ, ਮਨੁੱਖ ਸੁਣਦੇ ਸੁਣਦੇ ਉਸ ਨੂੰ ਸੱਚ ਸਮਝ ਲੈਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਭਗਵਾਨ ਕਦੋਂ ਆ ਕੇ ਆਪਣਾ ਪਰਿਚੇ ਦੇਣਗੇ। ਨਾ ਜਾਣਨ ਦੇ ਕਾਰਨ ਕਹਿ ਦਿੰਦੇ ਕਲਯੁਗ ਦੀ ਉਮਰ 40000 ਵਰੇ ਹਾਲੇ ਹੋਰ ਪਈ ਹੈ, ਜਦੋਂ ਤੱਕ ਤੁਸੀਂ ਨਾ ਸਮਝਾਓ। ਹੁਣ ਤੁਸੀਂ ਨਿਮਿਤ ਬਣੇ ਹੋ ਸਮਝਾਉਣ ਦੇ ਲਈ। ਕਲਪ 5000 ਵਰੇ ਦਾ ਹੈ, ਨਾ ਕਿ ਲੱਖੇ ਵਰੇ ਦਾ। ਭਗਤੀ ਮਾਰਗ ਦੀ ਕਿੰਨੀ ਸਮੱਗਰੀ ਹੋ ਗਈ ਹੈ। ਮਨੁੱਖਾਂ ਨੂੰ ਪੈਸਾ ਹੈ, ਮਨੁੱਖਾਂ ਕੋਲ ਪੈਸਾ ਹੈ ਤਾਂ ਫਿਰ ਖਰਚ ਵੀ ਕਰਦੇ ਨੇ। ਬਾਬਾ ਕਹਿੰਦੇ ਨੇ ਮੈਂ ਤੁਹਾਨੂੰ ਕਿੰਨੇ ਪੈਸੇ ਦੇ ਕੇ ਜਾਂਦਾ ਹਾਂ? ਬੇਖਤ ਦਾ ਬਾਪ ਜਰੂਰ ਬੇਖਤ ਦਾ ਵਰਸਾ ਦੇਣਗੇ ਨਾ, ਐਸ ਤੋਂ ਸੁੱਖ ਵੀ ਮਿਲਦਾ ਹੈ, ਉਮਰ ਵੀ ਵੱਡੀ ਹੁੰਦੀ ਹੈ। ਬਾਪ ਬੱਚਿਆਂ ਨੂੰ ਕਹਿੰਦੇ ਨੇ ਮੇਰੇ ਲਾਡਲੇ ਬੱਚੋ ਆਯੁਸ਼ਮਾਨ ਭਵ, ਉੱਥੇ ਤੁਹਾਡੀ ਉਮਰ 150 ਵਰੇ ਦੀ ਰਹਿੰਦੀ ਹੈ, ਕਦੇ ਕਾਲ ਨਹੀਂ ਖਾ ਸਕਦਾ। ਬਾਬਾ ਵਰਦਾਨ ਦਿੰਦੇ ਨੇ, ਤੁਹਾਨੂੰ ਆਯੁਸ਼ਮਾਨ ਬਣਾਉਂਦੇ ਨੇ, ਤੁਸੀਂ ਅਮਰ ਰਹੋਗੇ, ਉਹਦੇ ਕਿੱਥੇ ਵੀ ਅਕਾਲੇ ਮ੍ਰਿਤਿਯੂ ਨਹੀਂ ਹੋਏਗੀ, ਉੱਥੇ ਤੁਸੀਂ ਬਹੁਤ ਸੁਖੀ ਰਹਿੰਦੇ ਹੋ। ਇਸ ਲਈ ਉਸ ਨੂੰ ਕਿਹਾ ਜਾਂਦਾ ਸੁਖ ਧਾਮ। ਉਮਰ ਵੀ ਵੱਡੀ ਹੁੰਦੀ, ਧਨ ਵੀ ਬਹੁਤ ਮਿਲਦਾ, ਸੁਖੀ ਵੀ ਬਹੁਤ ਰਹਿੰਦੇ ਹੋ, ਕੰਗਾਲ ਤੋਂ ਸਿਰਤਾਜ ਬਣ ਜਾਂਦੇ ਹੋ, ਤੁਹਾਡੀ ਬੁੱਧੀ ਵਿਚ ਹੈ। ਬਾਪ ਆਉਂਦੇ ਨੇ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਨ, ਵਿਸ਼ਵ ਵਿਚ ਸ਼ਾਂਤੀ ਲਿਆਣ। ਸਾਰੇ ਵਿਸ਼ਵ ਵਿਚ ਅਸੀਂ ਪਾਠਧਾਰੀ ਹਾਂ, ਇਹ ਦੁਨੀਆਂ ਨਹੀਂ ਜਾਣਦੀ, ਜੇਕਰ ਜਾਣਦੀ ਤਬ ਦੱਸੇ ਕਦੋਂ ਤੋਂ ਅਸੀਂ ਪਾਠ ਵਜਾਉਂਦੇ ਆਏ। ਸਾਰੀ ਪ੍ਰਿਥਵੀ ਆਸਮਾਨ ਸਾਰੇ ਵਿਸ਼ਵ ਦੀ ਰਾਜਧਾਨੀ ਬਾਪ ਤੁਹਾਨੂੰ ਦੇ ਦਿੰਦੇ ਨੇ। ਇਹ ਸ਼੍ਰੀ ਲਕਸ਼ਮੀ ਨਾਰਾਇਣ ਵਿਸ਼ਵ ਦੇ ਮਾਲਿਕ ਸੀ। ਬਾਅਦ ਵਿਚ ਜੋ ਰਾਜਾ ਆਦਿ ਹੁੰਦੇ ਨੇ ਉਹ ਭਾਰਤ ਦੇ ਹੁੰਦੇ ਨੇ। ਗਾਇਨ ਵੀ ਹੈ ਜੋ ਬਾਬਾ ਸਾਨੂੰ ਦਿੰਦਾ, ਕੋਈ ਹੋਰ ਦੇ ਨਾ ਸਕੇ। ਬਾਪਾ ਕੀ ਪ੍ਰਾਪਤੀ ਕਰਾਂਦੇ ਨੇ ਤਾਂ ਸਾਰਾ ਗਿਆਨ ਬੁੱਧੀ ਵਿਚ ਰਹਿਣਾ ਚਾਹੀਦਾ ਹੈ, ਜੋ ਹੋਰ ਕੋਈ ਸਮਝਾ ਨਾ ਸਕੇ। ਐਨਾ ਸਮਝਣ ਦਾ ਹੈ, ਹੁਣ ਸਮਝਾ ਕੌਣ ਸਕਦੇ ਨੇ ਜੋ ਬੰਧਨ ਮੁਕਤ ਹੋਣਗੇ? ਬਾਬਾ ਕੋਲ ਕੋਈ ਵੀ ਆਂਦਾ ਹੈ ਤਾਂ ਬਾਬਾ ਉਨ੍ਹਾਂ ਤੋਂ ਪੁੱਛਦੇ ਨੇ ਕਿੰਨੇ ਬੱਚੇ ਨੇ, ਤਾਂ ਕਹਿੰਦੇ ਨੇ ਪੰਜ ਬੱਚੇ ਨੇ ਆਪਣੇ ਨੇ, ਪੰਜ ਬੱਚੇ ਆਪਣੇ ਨੇ ਤੇ ਛੇਵਾਂ ਬੱਚਾ ਸ਼੍ਰੀ ਬਾਬਾ ਹੈ, ਜਰੂਰ ਸਭ ਤੋਂ ਬੱਚਾ ਠਹਿਰਿਆ ਨਾ, ਸਭ ਤੋਂ ਵੱਡਾ ਬੱਚਾ ਠਹਿਰਿਆ ਨਾ। ਸ਼੍ਰੀ ਬਾਬਾ ਦੇ ਬਣ ਗਏ ਫਿਰ ਸ਼੍ਰੀ ਬਾਬਾ ਨੂੰ ਆਪਣਾ ਬੱਚਾ ਬਣਾ ਕੇ ਵਿਸ਼ਵ ਦਾ ਮਾਲਿਕ ਬਣਾ ਦਿੰਦੇ ਨੇ। ਬੱਚੇ ਵਾਰਿਸ ਹੋ ਜਾਂਦੇ ਨੇ। ਇਹ ਸ਼੍ਰੀ ਲਕਸ਼ਮੀ ਨਾਰਾਇਣ ਵਿਸ਼ਵ ਦੇ ਮਾਲਿਕ ਸੀ। ਸ਼੍ਰੀ ਬਾਬਾ ਦੇ ਵੀ ਪੂਰੇ ਵਾਰਿਸ ਬਣੇ। ਅਗਲੇ ਜਨਮ ਵਿਚ ਸ਼੍ਰੀ ਬਾਬਾ ਨੂੰ ਸਭ ਕੁਛ ਦੇ ਦਿੱਤਾ। ਵਰਸਾ ਜਰੂਰ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ। ਬਾਬਾ ਨੇ ਕਿਹਾ ਮੈਨੂੰ ਵਾਰਿਸ ਬਣਾਓ, ਫਿਰ ਦੂਜਾ ਕੋਈ ਨਹੀਂ। ਕਹਿੰਦੇ ਨੇ ਬਾਬਾ ਇਹ ਸਭ ਕੁਛ ਤੁਹਾਡਾ ਹੈ, ਤੁਹਾਡਾ ਫਿਰ ਸਾਡਾ ਹੈ, ਤੁਸੀਂ ਸਾਨੂੰ ਸਾਰੇ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਦਿੰਦੇ ਹੋ, ਕਿਉਂਕਿ ਤੁਸੀਂ ਜੋ ਕੁਛ ਸੀ ਉਹ ਦੇ ਦਿੱਤਾ। ਡਰਾਮਾ ਵਿਚ ਨੂੰਦ ਹੈ ਨਾ, ਅਰਜੁਨ ਨੂੰ ਵਿਨਾਸ਼ ਵੀ ਦਿਖਾਇਆ ਤੇ ਚਤੁਰਭੁਜ ਵੀ ਦਿਖਾਇਆ। ਅਰਜੁਨ ਕੋਈ ਹੋਰ ਨਹੀਂ ਹੈ, ਇਹਨਾਂ ਨੂੰ ਸਾਕਸ਼ਤਕਾਰ ਹੋਇਆ, ਦੇਖਿਆ ਰਾਜਾਈ ਮਿਲਦੀ ਹੈ ਤਾਂ ਕਿਉਂ ਨਾ ਸ਼੍ਰੀ ਬਾਬਾ ਨੂੰ ਆਪਣਾ ਵਾਰਿਸ ਬਣਾਈਏ, ਫਿਰ ਉਹ ਸਾਨੂੰ ਆਪਣਾ ਵਾਰਿਸ ਬਣਾਉਂਦੇ ਨੇ। ਇਹ ਸੌਦਾ ਬਹੁਤ ਚੰਗਾ ਹੈ, ਕਦੇ ਕੋਈ ਦੋ ਕੁਛ ਪੁੱਛਿਆ ਨਹੀਂ, ਗੁਪਤ ਸਭ ਕੁਛ ਕਰ ਦਿੱਤਾ। ਇਸ ਨੂੰ ਕਿਹਾ ਜਾਂਦਾ ਗੁਪਤ ਦਾਨ। ਕਿਸ ਨੂੰ ਕੀ ਪਤਾ ਇਹਨਾਂ ਨੂੰ ਕੀ ਹੋ ਗਿਆ, ਕਿਸੇ ਨੇ ਸਮਝਿਆ ਇਹਨਾਂ ਨੂੰ ਵੈਰਾਗ ਆ ਗਿਆ, ਸ਼ਾਇਦ ਸੰਨਿਆਸੀ ਬਣ ਗਿਆ। ਇਹ ਬੱਚਿਆਂ ਵੀ ਕਹਿੰਦੀਆਂ ਨੇ, ਪੰਜ ਬੱਚੇ ਆਪਣੇ ਨੇ, ਬਾਕੀ ਇਕ ਬੱਚਾ ਅਸੀਂ ਇਹਨਾਂ ਨੂੰ ਯਾਨੀ ਸ਼੍ਰੀ ਬਾਬਾ ਨੂੰ ਬਣਾਵਾਂਗੇ। ਇਸ ਨੇ ਵੀ ਸਭ ਬਾਬਾ ਦੇ ਅੱਗੇ ਰੱਖ ਦਿੱਤਾ, ਜਿਸ ਨਾਲ ਬਹੁਤਿਆਂ ਦੀ ਸਰਵਿਸ ਹੋ ਗਈ। ਬਾਬਾ ਨੂੰ ਦੇਖ ਸਭ ਨੂੰ ਖਿਆਲ ਆ ਗਿਆ, ਸਭ ਘਰ ਬਾਰ ਛੱਡ ਕੇ ਭੱਜ ਗਏ। ਉਥੋਂ ਹੰਗਾਮੇ ਸ਼ੁਰੂ ਹੋ ਗਏ। ਘਰ ਬਾਰ ਛੋੜਨ ਦੀ ਉਹਨਾਂ ਨੇ ਹਿੰਮਤ ਦਿਖਾਈ। ਸ਼ਾਸਤਰਾਂ ਵਿਚ ਲਿਖਿਆ ਹੈ ਭੱਠੀ ਬੰਨੀ ਸੀ, ਕਿਉਂਕਿ ਉਹਨਾਂ ਨੂੰ ਏਕਾਂਤ ਜ਼ਰੂਰ ਚਾਹੀਦਾ ਹੈ, ਸਿਵਾਏ ਬਾਪ ਦੀ ਹੋਰ ਕੋਈ ਯਾਦ ਨਾ ਰਹੀ। ਮਿੱਤਰ ਸਬੰਧੀ ਆਦਿ ਵੀ ਯਾਦ ਨਾ ਰਹਿਣ, ਕਿਉਂਕਿ ਆਤਮਾ ਜੋ ਪਤਿਤ ਬਣੀ ਹੈ ਉਸ ਨੂੰ ਪਾਵਨ ਜ਼ਰੂਰ ਬਣਾਉਣਾ ਹੈ। ਬਾਪ ਕਹਿੰਦੇ ਨੇ ਗ੍ਰਸਥ ਵਿਵਹਾਰ ਵਿਚ ਰਹਿੰਦੇ ਪਾਵਨ ਬਣੋ, ਐਸ ਤੇ ਹੀ ਸਾਰੀ ਮੁਸੀਬਤ ਆਉਂਦੀ ਹੈ। ਕਹਿੰਦੇ ਸੀ ਇਸਤਰੀ ਪੁਰਸ਼ ਦੇ ਵਿਚ ਝਗੜਾ ਪਾਉਣ ਵਾਲਾ ਗਿਆਨ ਹੈ, ਕਿਉਂਕਿ ਇਕ ਪਵਿੱਤਰ ਬਣੇ ਦੂਜਾ ਨਾ ਬਣੇ ਤਾਂ ਮਾਰਾਮਾਰੀ ਹੋ ਗਈ, ਸਭ ਨੇ ਬਹੁਤ ਮਾਰਾਂ ਖਾਈਆਂ, ਕਿਉਂਕਿ ਅਚਾਨਕ ਨਵੀਂ ਗੱਲ ਹੋਈ ਨਾ। ਸਭ ਹੈਰਾਨ ਹੋਣ ਲੱਗੇ, ਇਹ ਕੀ ਹੋ ਗਿਆ, ਐਨੇ ਭਜਦੇ ਨੇ, ਮਨੁੱਖਾਂ ਨੂੰ ਸਮਝ ਨਹੀਂ, ਐਨਾ ਕਹਿੰਦੇ ਸੀ ਕੋਈ ਤਾਕਤ ਸੀ, ਐਵੇਂ ਕਦੇ ਹੋਇਆ ਨਹੀਂ ਜੋ ਆਪਣਾ ਘਰ ਬਾਰ ਛੱਡ ਦੇ, ਕੁਝ ਵੀ ਯਾਦ ਨਹੀਂ ਰਿਹਾ, ਬਾਕੀ ਸਿਰਫ ਇਹ ਸਰੀਰ ਹੈ ਜਿਸ ਤੋਂ ਕੰਮ ਕਰਨਾ ਹੈ, ਆਤਮਾ ਨੂੰ ਵੀ ਯਾਦ ਦੀ ਯਾਤਰਾ ਨਾਲ ਪਵਿੱਤਰ ਬਣਨਾ ਹੈ, ਤਾਂ ਹੀ ਪਵਿੱਤਰ ਆਤਮਾ ਵਾਪਿਸ ਜਾ ਸਕਦੀ ਹੈ। ਅੱਗੇ ਕੋਈ ਸਤਸੰਗ ਆਦਿ ਵਿਚ ਐਨੇ ਵਿਘਨ ਨਹੀਂ ਬਣਦੇ ਸੀ, ਮੁਕਤੀ ਧਾਮ ਵਿਚ ਪਵਿੱਤਰ ਜਾਣੇ ਚਾਹੀਦੇ ਨੇ ਤਾਂ ਪਵਿੱਤਰ ਬਣਨ ਚ ਹੀ ਕਿੰਨੇ ਵਿਘਨ ਪਏ। ਅੱਗੇ ਕੋਈ ਸਤਸੰਗ ਜਾਣ ਵਿਚ ਕੋਈ ਰੁਕਾਵਟ ਥੋੜੀ ਹੁੰਦੀ ਸੀ, ਕਿਤੇ ਵੀ ਚਲੇ ਜਾਂਦੇ ਸੀ, ਇੱਥੇ ਤਾਂ ਪਵਿੱਤਰਤਾ ਕਾਰਨ ਕਿੰਨੇ ਵਿਘਨ ਪਏ। ਇਹ ਤਾਂ ਸਮਝਦੇ ਨੇ ਪਵਿੱਤਰ ਬਣਨ ਬਿਗਰ ਘਰ ਵਾਪਿਸ ਨਹੀਂ ਜਾ ਸਕਦੇ, ਧਰਮਰਾਜ ਦੁਆਰਾ ਮੋਚਰੇ ਖਾਣੇ ਪੈਣਗੇ, ਫਿਰ ਥੋੜੀ ਜੀ ਮਾਨੀ ਮਿਲੇਗੀ, ਮੋਚਰਾ ਨਹੀਂ ਖਾਵਾਂਗੇ ਤਾਂ ਪਦਵੀ ਵੀ ਚੰਗੀ ਮਿਲੇਗੀ। ਸਮਝ ਦੀ ਗੱਲ ਹੈ ਨਾ ਬਾਬਾ ਕਹਿੰਦੇ, ਮਿੱਠੇ ਬੱਚੇ ਤੁਹਾਨੂੰ ਮੇਰੇ ਕੋਲ ਆਣਾ ਹੈ, ਇਹ ਪੁਰਾਣਾ ਸਰੀਰ ਛੱਡ ਪਵਿੱਤਰ ਆਤਮਾ ਬਣ ਜਾਣਾ ਹੈ, ਫਿਰ ਜਦੋਂ ਪੰਜ ਤੱਤ ਸਤੋ ਪ੍ਰਧਾਨ ਨਵੇਂ ਹੋ ਜਾਣਗੇ ਤੁਹਾਨੂੰ ਸਰੀਰ ਨਵਾਂ ਸਤੋ ਪ੍ਰਧਾਨ ਮਿਲੇਗਾ, ਸਾਰੇ ਉਥਲ ਪਾਥਲ ਹੋ ਨਵੇਂ ਬਣ ਜਾਣਗੇ, ਜਿਵੇਂ ਬਾਬਾ ਇਹਨਾਂ ਵਿਚ ਆ ਕੇ ਬੈਠਦੇ ਨੇ। ਓਵੀ ਆਤਮਾ ਬਿਗਰ ਕੋਈ ਤਕਲੀਫ ਗਰਭ ਮਹਿਲ ਵਿਚ ਜਾ ਕੇ ਬੈਠੇਗੀ, ਫਿਰ ਜਦੋਂ ਸਮੇਂ ਹੋਏਗਾ ਤਾਂ ਬਾਹਰ ਆ ਜਾਂਦੀ ਹੈ, ਜਿਵੇਂ ਬਿਜਲੀ ਚਮਕਦੀ ਹੈ, ਕਿਉਂਕਿ ਆਤਮਾ ਪਵਿੱਤਰ ਹੈ। ਇਹ ਸਭ ਡਰਾਮਾ ਵਿਚ ਨੂੰਦ ਹੈ। ਅੱਛਾ ਮਿੱਠੇ ਮਿੱਠੇ ਸਿਗਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਹੈ ਆਤਮਾ ਨੂੰ ਪਾਵਨ ਬਣਾਉਣ ਦੇ ਲਈ ਏਕਾਂਤ ਦੀ ਭੱਠੀ ਵਿਚ ਰਹਿਣਾ ਹੈ, ਇਕ ਬਾਪ ਦੇ ਸਿਵਾਏ ਦੂਜਾ ਕੋਈ ਵੀ ਮਿੱਤਰ ਸੰਬੰਧੀ ਯਾਦ ਨਾ ਆਵੇ, ਦੂਜਾ ਬੁੱਧੀ ਵਿਚ ਸਾਰਾ ਗਿਆਨ ਰੱਖ ਬੰਧਨ ਮੁਕਤ ਬਣ, ਦੂਜਿਆਂ ਦੀ ਵੀ ਸਰਵਿਸ ਕਰਨੀ ਹੈ, ਬਾਪ ਤੋਂ ਸੱਚਾ ਸੌਦਾ ਕਰਨਾ ਹੈ। ਜਿਵੇਂ ਬਾਬਾ ਨੇ ਸਭ ਕੁਛ ਗੁਪਤ ਕੀਤਾ, ਐਵੇਂ ਗੁਪਤ ਦਾਨ ਕਰਨਾ ਹੈ, ਵਰਦਾਨ ਹੈ। ਮਾਇਆ ਦੇ ਵਿਕਰਾਲ ਰੂਪ ਦੇ ਖੇਡ ਨੂੰ ਸਾਕਸ਼ੀ ਹੋ ਕੇ ਦੇਖਣ ਵਾਲੇ ਮਾਇਆ ਜੀਤ ਭਵ, ਮਾਇਆ ਦੇ ਵਿਕਰਾਲ ਰੂਪ ਦੇ ਖੇਡ ਨੂੰ ਸਾਕਸ਼ੀ ਹੋ ਕੇ ਦੇਖਣ ਵਾਲੇ ਮਾਇਆ ਜੀਤ ਭਵ, ਮਾਇਆ ਨੂੰ ਵੈਲਕਮ ਕਰਨ ਵਾਲੇ ਉਸ ਦੇ ਵਿਕਰਾਲ ਰੂਪ ਨੂੰ ਦੇਖ ਕੇ ਘਬਰਾਉਂਦੇ ਨਹੀਂ, ਸਾਕਸ਼ੀ ਹੋ ਕੇ ਖੇਡ ਦੇਖਣ ਵਿਚ ਮਜ਼ਾ ਆਉਂਦਾ ਹੈ, ਕਿਉਂਕਿ ਮਾਇਆ ਦਾ ਬਾਹਰ ਦਾ ਰੂਪ ਸ਼ੇਰ ਦਾ ਹੈ, ਲੇਕਿਨ ਉਸ ਵਿਚ ਤਾਕਤ ਬਿੱਲੀ ਜਿੰਨੀ ਵੀ ਨਹੀਂ ਹੈ। ਸਿਰਫ ਤੁਸੀਂ ਘਬਰਾ ਕੇ ਉਸ ਨੂੰ ਬੜਾ ਬਣਾ ਦਿੰਦੇ ਹੋ, ਵੱਡਾ ਬਣਾ ਦਿੰਦੇ ਹੋ, ਕੀ ਕਰੀਏ ਕਿਵੇਂ ਕਰੀਏ। ਇਹ ਪਾਠ ਯਾਦ ਰੱਖੋ, ਜੋ ਹੋ ਰਿਹਾ ਹੈ ਉਹ ਅੱਛਾ, ਜੋ ਹੋਣ ਵਾਲਾ ਹੈ ਉਹ ਵੀ ਅੱਛਾ, ਸਾਖੀ ਹੋ ਕੇ ਖੇਲ ਦੇਖੋ ਤਾਂ ਮਾਇਆ ਜੀਤ ਬਣ ਜਾਓਗੇ। ਸਲੋਗਨ ਹੈ, ਜੋ ਸਹਿਨਸ਼ੀਲ ਨੇ ਉਹ ਕਿਸੇ ਦੇ ਭਾਵ ਸੁਭਾਵ ਤੋਂ ਸੜਦੇ ਨਹੀਂ, ਵਿਅਰਥ ਗੱਲਾਂ ਨੂੰ ਇਕ ਕੰਨ ਤੋਂ ਸੁਣ ਦੂਜੇ ਤੋਂ ਨਿਕਾਲ ਦਿੰਦੇ ਨੇ। ਜੋ ਸਹਿਨਸ਼ੀਲ ਨੇ ਉਹ ਕਿਸੇ ਦੇ ਭਾਵ ਸੁਭਾਵ ਤੋਂ ਸੜਦੇ ਨਹੀਂ, ਵਿਅਰਥ ਗੱਲਾਂ ਨੂੰ ਇਕ ਕੰਨ ਤੋਂ ਸੁਣ ਕੇ ਦੂਜੇ ਤੋਂ ਬਾਹਰ ਨਿਕਾਲ ਦਿੰਦੇ ਨੇ। ਓਮ ਸ਼ਾਂਤੀ।